ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਨ ਕੋ ਜੈ ਆਸ਼ਰਮ ਪਾਵਨ ਹੈ ਟਿਗ ਦੁਆਰਨ ਉਪਰ ਬੰਸ ਗੜਾਏ ਸੋ ਮਨੁ ਤਿਨ ਉਪਰ ਨਾਚਤ ਹੈ ਸਿਤ ਅੰਬਰ ਪੁੰਜ ਹਜ਼ਾਰ ਤਨਾਏ। ਹੰਕਾਰ ਹੁਣ ਪੁੱਛਣ ਲੱਗਾ ਲੋਕਾਂ ਨੂੰ ਕਿ ਇਹ ਜਿਹੜਾ ਪਵਿੱਤਰ ਅਸਥਾਨ ਹੈ ਕਿਸ ਦਾ, ਔਰ ਦਰਵਾਜ਼ਿਆਂ ਦੇ ਪਾਸ ਇਹ ਜਿਹੜੇ ਥੜੇ ਹੈ ਇਹਨਾਂ ਉੱਤੇ ਬਾਂਸ ਕਿਉਂ ਗੱਡੇ ਹੋਏ ਹੈ। ਕਹਿਣ ਲੱਗਾ ਮੈਨੂੰ ਇਉਂ ਮਲੂਮ ਹੋ ਰਿਹਾ, ਸੋ ਮਨੋ ਤੈਨੂੰ ਉੱਪਰ ਨਾਚਤ ਹੈ ਸਤਿਅੰਬਰ ਪੁੰਜ ਹਜ਼ਾਰ ਤਨੋਏ। ਉਹ ਆਪ ਇਹਨਾਂ ਬਾਂਸਾਂ ਉੱਤੇ ਚੜ ਕੇ ਨੱਚ ਰਿਹਾ। ਇਹਦੇ ਕਹਿਣ ਦਾ ਮਤਲਬ ਇਹ ਹੈ ਓਂਕਾਰ ਨੇ ਉਸ ਆਸ਼ਰਮ ਦੇ ਜਿਹੜਾ ਬਣਾਉਣ ਵਾਲਾ ਉਸ ਨੂੰ ਬਾਂਦਰ ਦੀ ਨਿਆਈ ਸੂਚਨ ਕਰ ਦਿੱਤਾ ਹੈ। ਐਸੀ ਸੂਚਨਾ ਦੇ ਰਿਹਾ ਹੈ ਦੁਆਰਨ ਉੱਪਰ ਬੰਸ ਗੱਡਿਆ, ਦੁਆਰਾਂ 'ਤੇ ਬੰਸ ਗੱਡਿਆ, ਸੋ ਮਨੋ ਤੈਨੂੰ ਉੱਪਰ ਨਾਚਤ ਹੈ। ਸੋ ਮਨੋ ਮਨੋ ਕਿਉਂ ਹੰਕਾਰ ਕਿ ਉਹ ਆਪ ਇਹਨਾਂ ਬਾਂਸਾਂ ਦੇ ਜੜ ਕੇ ਨੱਚ ਰਿਹਾ। ਇਹਦੇ ਕਹਿਣ ਦਾ ਮਤਲਬ ਹੈ ਹੰਕਾਰ ਨੇ ਉਸ ਆਸ਼ਰਮ ਦੇ ਅਧਿਸ਼ਠਾਤਾ ਜਿਹੜਾ ਇਹਨੂੰ ਬਣਾਉਣ ਵਾਲਾ ਉਹਨੂੰ ਬਾਂਦਰ ਸਿੱਧ ਕੀਤਾ ਹੈ। ਸਿਤ ਅੰਬਰ ਪੁੰਜ ਹਜ਼ਾਰ ਤਨਾਏ, ਸਿਤ ਅੰਬਰ ਮੈਨੇ ਚਿੱਟੇ ਕੱਪੜੇ, ਉਹਨਾਂ ਦੇ ਸਮੂਹ ਹਜ਼ਾਰਾਂ ਹੀ ਤਾਣੇ ਹੋਏ ਆ। ਇਤ ਹੈ ਕ੍ਰਿਹਨਾ ਜਿਨ ਜੂ ਪਿਛਲਾ, ਇੱਤੇ ਚਮ ਸਭ ਪੰਥ ਸੁਹਾਏ। ਔਰ ਇੱਧਰ ਦੱਸ ਰਿਹਾ ਕਿ ਕ੍ਰਿਹਨਾ ਜਿਨ ਕਾਲੇ ਹਰਨ ਦੀ ਜਿਹੜੀ ਖਲ ਦੇ ਆਸਣ ਵਾਂਗੂ ਵਰਤੀ ਜਾਂਦੀ ਹੈ ਖਲੜੀ, ਜਿਹੜੀ ਮਿਰਗਸ਼ਾਲਾ ਕਹਿ ਲਓ, ਜੂਪ ਸ਼ਿਲਾ ਇਤ ਤੇ ਚਮ ਸਭ ਭਾਂਤ ਸੁਹਾਏ। ਜੂਪ ਨਾਮ ਥੰਮ ਦਾ, ਚਮਸਾ ਨਾਮ ਲੱਕੜ ਦਾ ਜਿਹੜਾ ਚਮਚਾ ਹੁੰਦਾ ਉਹਨੂੰ ਸ਼ਰੋਵਾ ਵੀ ਕਹਿ ਦਿੰਦੇ ਆ। ਇੱਧਰ ਕਹਿੰਦਾ ਕਾਲੇ ਹਰਨ ਦੀ ਮਿਰਗਸ਼ਾਲਾ ਜਿਹੜੀ ਹੈ ਉਹ ਥੰਮ ਦੇ ਉੱਤੇ ਪਾਈ ਹੋਈ ਹੈ, ਔਰ ਉਸ ਪਾਸੇ ਬਹੁਤ ਤਰ੍ਹਾਂ ਦੇ ਜਿਹੜੇ ਸਰੋਏ ਚਮਚੇ ਆ ਸੋਭਾ ਪਾ ਰਹੇ ਆ। ਇਤ ਮੂਸਲ ਔਰ ਸੋ ਊਖਲ ਹੈ, ਇਤ ਕੇਸਰ ਕੁੰਭ ਸੋ ਚੀਤ ਬਣਾਏ। ਇੱਕ ਪਾਸੇ ਮੂਸਲ ਨਾ ਮੋਲੇ ਦਾ ਮੋਲਾ ਆ ਅਤੇ ਉਖਲਿਆ ਜਿਹਦੇ 'ਚ ਧਾਨ ਵਗੈਰਾ ਕੁੱਟਦੇ ਆ ਅਥਵਾ ਬੱਠਾ ਜਾਂ ਚੱਠੂ ਪਿਆ ਹੋਇਆ। ਦੂਸਰੇ ਪਾਸੇ ਕੇਸਰ, ਕੇਸਰ ਦੇ ਨਾਲ ਹਾਂਜੀ ਚਿਤਾਰੇ ਹੋਏ, ਚਿੱਤਰਕਾਰੀ ਕੀਤੇ ਹੋਏ ਘੜੇ ਬਣਾ ਸਵਾਰ ਕੇ ਰੱਖੇ ਹੋਏ ਆ। ਕੁੰਭ ਨਾਮ ਘੜਿਆਂ ਦਾ ਚੀਤ ਬਣਾਏ, ਚਿੱਤਰਕਾਰੀ ਕਰਕੇ ਬਣਾਏ ਹੋਏ ਹਨ। ਸੋਇਆ ਕ੍ਰਿਤ ਹੂਮ ਸੁਗੰਧ ਸੋ ਤੂਮ ਬਡੋ ਤਿਨ ਸਿਆਮ ਸਭੋ ਨਵ ਮੰਡਲ ਕੀਨੋ। ਘਿਓ ਔਰ ਸੁਗੰਧੀ ਵਾਲੀਆਂ ਜਿਹੜੀਆਂ ਵਸਤੂਆਂ ਉਹਨਾਂ ਦਾ ਇੱਥੇ ਹੋਮ ਹਵਨ ਹੋ ਰਿਹਾ, ਉਹਨਾਂ ਤੋਂ ਬੜਾ ਧੂੰਆਂ ਜਿਹੜਾ ਹੈ ਧੂਮ ਧੂੰਆਂ ਨਿਕਲ ਰਿਹਾ ਹੈ। और तिन श्याम सभो न मंडल कीनो, उस धुएं ने सारे आकाश मंडल नू काला कर दिता है। जय गंग समीप सो आश्रम है, एक मोहे सबो श्रम होवत खीनू। गंगा दे पास ये बड़ा सुंदर स्थान बनया हुआ और जिस नू वेख के मेरा सारा आश्रम जड़ा थकेवा नष्ट हो गया है ते शरीर नवा नरवा हो गया है। सो भलो ये आश्रम पावन है, दिन दोए सो तीन नवास खीनू। फिर जड़ा स्थान बड़ा चंगा सुंदर है पवित्र है, इत्थे ये दो चार दिन निवास करके सुख नूं प्राप्त करिए। हंकार ने इस तरह मन च विचारिया, एक तां इत्थे हर वेले हवन हो रहा ते बाजू मंडल बड़ा साफ है, दूजा गंगा देव नदी भी नेड़े और बड़ी रमणीक जगह, बड़ा सुंदर नज़ारा जिसनू वेख के मन जड़ा मोया जांदा। तीसरा यह है किसी धर्मी पुरश गृहस्थी के घर मलूम होंदे और आए गए अतिथियों का सत्कार मन भी पूरा होने की ऐसी भी गुंजाइश हैगी है। चौथा है जगह जड़ी बड़ी साफ ते बड़ी रमणीक है। इन सारे ही कारण करके जे मैं इत्थे दो तीन दिन निवास कर लूँ ठहर जा ते सुखी नूं मैनू भी बड़ा सुख प्राप्त होवे। दोहरा ऐसे तार हंकार और बरयो चहे ते माहे। मन विच इस तरह की इच्छा धार के जड़ा हंकार सी उहदे च बरयो च है, बढ़ना चाहुंदा प्रवेश करना चाहुंदा है। पुरख निहार्यो एक तिन रूप सनीजै ताहे। उत्थे वे उसने एक व्यक्ति नूं अस्थान दे अंदर बैठिया वेख के उस पुरश दा रूप जिहड़ा वर्णन करदा कहिंदे ध्यान नाल सुणीए। रूप सुनीजै ताहे, उहदे रूप बारे सुनना करो, निहार्यो मैंने देख के। सवैया मृद लांछत तां तन सुंदर है, पुन पाल विखै कस चंदन लाए। मृत तो मतलब है कोमल, लांछत बड़ी मीनाकारी चित्रकारी की हुई है, तन सुंदर है कहिंदे उहदा जिहड़ा शरीर बड़ा कोमल भी है ते सुंदर भी है, बड़ी चित्रकारी की है। चंदन आदिक जड़े सुगंधी वाले पदार्थ घसा के मत्थे उत्ते केसर मिला के लाए हुए है, कस चंदन लायक भाल मैंने मस्तक ते चंदन घसा के लाया हुआ। भुजिया उदरे और कंठ उरु, पुन उठन चंदन टीक बनाए। भुज बाहां उदरे पेट और ते छाती उरुनम छाती दा, कंठ नाम गर्दन दा और नाम हिरदे दा, उरुनम छाती दा और उठन भाव बुलां ते चंदन टीक लगाए, चंदन दे जड़े टिक्के आ उह लाए हुए आ। दृग जान कपोल सो पीठ विखै, बाहां ते उदर ढिड ते और छाती कह लो कंठ गिची उरू ਪੱਟਾਂ ਤੇ ਉੱਠਣ ਓਠਾਂ ਤੇ ਬੁੱਲਾਂ ਤੇ ਚੰਦਨ ਦੇ ਟਿੱਕੇ ਲਾਏ ਹੋਏ ਹੈ। ਦ੍ਰਿਗ ਜਾਨ ਕਪੋਲ ਸੋ ਪੀਠ ਵਿਖੇ ਚਿਵਕੇ ਬਹੁ ਚੰਦਨ ਟੀਕ ਸੁਹਾਏ। ਫਿਰ ਦ੍ਰਿਗ ਅੱਖਾਂ ਜਾਨੂ ਗੋਡੇ ਕਪੋਲ ਗੱਲਾਂ ਪੀਠ ਪਿੱਠ ਪਿੱਠ ਉੱਪਰ ਚਿਬੂਕੇ ਔਰ ਠੋਡੀ ਜਿਹੜੀ ਚਿਬਕੇ ਮੈਨੇ ਠੋਡੀ ਬਹੁਤ ਚੰਦਨ ਟੀਕ ਲਾਏ। ਬਹੁਤੇ ਚੰਦਨ ਦੇ ਟਿੱਕੇ ਇਹਨਾਂ ਅੰਗਾਂ 'ਤੇ ਵੀ ਲਾਏ ਹੋਏ ਆ। ਸੁਹਾਏ ਬੜੇ ਸੋਭਾ ਪਾ ਰਿਹਾ ਹੈ। ਕੁਸ ਚੂੜ ਕਟੇ ਕਰ ਕਾਨਨ ਮੈਂ ਸੋ ਮਨੋ ਜਾ ਦੰਭ ਇਸੋ ਚਮਕਾਏ। ਔਰ ਕੁਛ ਕੂ ਚੂੜ ਕਟੇ ਕਰ ਕਾਨਨ ਮੈਂ ਫਿਰ ਬੋਧੀ ਹੈ ਔਰ ਹੱਥ ਹੈ ਕਾਨਨ ਕਾਨੇ ਕਾਰਨ ਹੱਥਾਂ ਦਾ ਔਰ ਕਟੇ ਕੱਟ ਲੱਕ ਦਾ ਕੁਸ ਚੂੜ ਉਸ ਚੂੜ ਮੈਨੇ ਕੁਛਾ ਦੇ ਜਿਹੜੇ ਕੜੇ ਆ ਕਰ ਕਾਨਨ ਮੈਂ ਕਰ ਹੱਥਾਂ ਵਿੱਚ ਔਰ ਬੋਧੀ ਹੈ ਹੱਥ ਹੈ ਲੱਕ ਹੈ ਕੰਨਾਂ ਵਿੱਚ ਦੱਬ ਦੇ ਜਿਹੜੇ ਕੜੇ ਆ ਸੋ ਰਹੇ ਆ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਮਨੋ ਮੰਨ ਲਓ ਇਹ ਗੱਲ ਇਹ ਦੰਭ ਪਖੰਡ ਹੈ ਜੋ ਇਸ ਤਰ੍ਹਾਂ ਆਪਣਾ ਆਪ ਹੈ। ਸੋ ਮਨੋ ਇਹ ਮਨ ਮਨ ਮਨੋ ਮੰਨ ਲੈਣਾ ਕਰੋ ਜਾਂ ਦੰਭ ਇਸੇ ਚਮਕਾਏ ਇਸੋ ਚਮਕਾਏ। ਦੰਭ ਜਿਹੜਾ ਪਖੰਡ ਆ ਆਪਣੇ ਰੂਪ ਨੂੰ ਇਸ ਤਰ੍ਹਾਂ ਚਮਕਾ ਰਿਹਾ ਹੈ ਚੂੜ ਨਾਮ ਬੋਧੀ ਦਾ। ਕੁਸ ਕੁਸ਼ਾ ਚੂੜ ਬੋਧੀ ਕਾਠ ਆਪਣੇ ਜੋ ਲੱਕ ਹੈ ਕਰ ਹੱਥ ਅਤੇ ਕਾਨਨ ਕੰਨਾਂ ਦੇ ਕੰਨਾਂ ਵਿੱਚ ਕੁਸਾ ਦੇ ਛੱਲੇ ਬਣਾ ਕੇ ਪਾਏ ਹੈ। ਇਹ ਦੰਭ ਨੇ ਆਪਣੇ ਆਪ ਨੂੰ ਚਮਕਾਇਆ ਹੈ ਕਿਉਂਕਿ ਜਿਹੜੇ ਵੈਸ਼ਨੂੰ ਲੋਕ ਉਹ 12 ਤਿਲਕ ਲਾਉਂਦੇ ਆ ਉਹਨਾਂ ਸਥਾਨਾਂ ਦਾ ਵਰਣਨ ਕੀਤਾ। ਸੋਈਆ ਸੋ ਭਲੇ ਆ ਵਜਾਹੇ ਸਮੀਪ ਚਲੋ ਇਮ ਧਾਰ ਚਲੇ ਮਨ ਸੂਖ ਕਨੇਰੇ। ਇਸ ਪ੍ਰਕਾਰ ਬਹੁਤ ਸੁੱਖ ਦੀ ਇੱਛਾ ਨੂੰ ਮਨ 'ਚ ਧਾਰਨ ਕਰਕੇ ਤੁਰੇ ਜਾਂਦਾ ਹੰਕਾਰ ਮਨ ਵਿੱਚ ਕਹਿਣ ਲੱਗਾ ਚੰਗਾ ਚਲੋ ਹੁਣ ਇਹਦੇ ਕੋਲ ਚਲੀਏ ਬੜੇ ਘਨੇ ਸੁੱਖ ਪ੍ਰਾਪਤ ਹੋਣਗੇ। ਸੋ ਭਲੇ ਆ ਵਜਾਹੇ ਸਮੀਪ ਚਲੋ ਹੁਣ ਇਹਦੇ ਕੋਲ ਚਲ ਚਲੀਏ। ਇਹ ਮਨ 'ਚ ਫੁਰਨਾ ਧਾਰ ਕੇ ਚੱਲ ਪਿਆ ਬੜਾ ਮਨ ਨੂੰ ਸੁੱਖ ਮਿਲਿਆ। ਟਿਕ ਜਾਏ ਉਠਾਏ ਭਲੇ ਕਰ ਕੋ ਮੁਖ ਇਹੋ ਕਹੀ ਕਲਿਆਣ ਸੋ ਤੇਰੇ। ਇਹ ਪਾ ਜਾ ਕੇ ਅਤੇ ਹੱਥ ਨੂੰ ਭਲੀ ਪਰ ਉਠਾ ਕੇ ਹੱਥ ਖੜਾ ਕਰਕੇ ਹੰਕਾਰ ਨੇ ਆਪਣੇ ਮੂੰਹ ਤੋਂ ਇਹ ਵਚਨ ਕਿਹਾ ਕਿ ਸੁਣਾ ਭਾਈ ਤੁਹਾਡੇ ਘਰ ਵਿੱਚ ਸੁੱਖ ਸਾਂਦ ਹੈ ਸ਼ਾਂਤੀ ਹੈ। ਮੁੱਖ ਇਹੋ ਕਿ ਕਲਿਆਣ ਸੋ ਤੇਰੇ ਤੇਰੇ ਕਲਿਆਣ ਕਲਿਆਣ ਮੈਨੇ ਸੁੱਖ ਸ਼ਾਂਤੀ ਹੈ। ਹੁਣ ਦੰਭ ਅਹੰਕਾਰ ਕੀਓ ਮੁਖ ਤੇ ਇਮ ਵਾਰਤ ਹੈ ਨ ਆਵ ਸੋ ਨੇਰੇ। ਫੇਰ ਦੰਭ ਨੇ ਆਪਣੇ ਮੂੰਹ ਤੋਂ ਹੂੰ ਹੂੰ ਹਾਂ ਦੀ ਆਵਾਜ਼ ਕੀਤੀ। ਇਸ ਤਰ੍ਹਾਂ ਮਲੂਮ ਹੁੰਦਾ ਕਿ ਇਹ ਮਨ੍ਹਾ ਕਰ ਰਿਹਾ, ਕਹਿ ਰਿਹਾ ਮੇਰੇ ਪਾਸ ਨਾ ਆਓ, ਮੇਰੇ ਨੇੜੇ ਨਾ ਆਓ। ਇਮਾਰਤ ਹੈ ਨਾ ਆਓ ਸੁਨੇਰੇ, ਬਾਰਤ ਮੈਂ ਮਨ੍ਹਾ ਕਰ ਰਿਹਾ, ਵਰਜ ਰਿਹਾ ਕਿ ਮੇਰੇ ਪਾਸ ਨਾ ਆਓ। ਉਹਨਾਂ ਫਿਰ ਦੰਭ ਨੇ ਹੰਕਾਰ ਕੀ ਉਹ ਮੁੱਖ 'ਤੇ, ਔਰ ਕਹਿਣ ਲੱਗਾ ਕਿ ਮੇਰੇ ਨੇੜੇ ਨਾ ਆਓ। ਹੰਕਾਰ ਹੰਕਾਰ ਮੈਨੇ ਹੂੰ ਹੂੰ ਕਰਨਾ। ਇਤਨੇ ਮੈਂ ਆਏ ਗਏ ਉਹ ਬਟ ਬਾਲਕ, ਬਾਮਨ ਵਾਕ ਸੁਣੋ ਤੂੰ ਮੇਰੇ। ਬਟ ਬਾਲਕ ਹੁੰਦਾ ਜਿਹੜਾ ਬ੍ਰਹਮਚਾਰੀ ਲੜਕਾ, ਭਾਵ ਵਿਦਿਆਰਥੀ ਬਾਲਕ ਹੈ। ਇਤਨੀ ਦੇਰ ਨੂੰ ਦੰਭ ਦਾ ਵਿਦਿਆਰਥੀ ਬੱਚਾ ਵੀ ਆ ਗਿਆ, ਔਰ ਉਹਨੇ ਹੰਕਾਰ ਨੂੰ ਕਿਹਾ ਇੱਕ ਬ੍ਰਾਹਮਣ ਮੇਰੇ ਜਿਹੜੇ ਵਚਨ ਆ ਇਹਨਾਂ ਨੂੰ ਕੰਨ ਦੇ ਕੇ ਧਿਆਨ ਨਾਲ ਸੁਣਨਾ ਕਰ। ਸਵਈਆ ਦੂਰ ਹੈ ਠਾਡ ਰਹੋ ਦੇ ਜੀਜੂ, ਇਹ ਆਸ਼ਰਮ ਕੀ ਗਤ ਤੋਹੇ ਨਾ ਜਾਣੇ। ਗਤ ਨਾ ਹੁੰਦਾ ਮਰਜ਼ਾਦਾ। ਉਹ ਜਿਹੜਾ ਵਿਦਿਆਰਥੀ ਸੀ ਉਸਨੇ ਹੰਕਾਰ ਨੂੰ ਕਿਹਾ ਹੇ ਬ੍ਰਾਹਮਣ ਦੇਵਤਾ ਜੀ, ਤੁਸੀਂ ਦੂਰ ਖਲੋਤੇ ਰਹੋ, ਕਿਉਂਕਿ ਇਹ ਜਿਹੜਾ ਸਥਾਨ ਆਸ਼ਰਮ ਇਹਦੀ ਮਰਜ਼ਾਦਾ ਨੂੰ ਤੁਸੀਂ ਨਹੀਂ ਜਾਣਿਆ ਕਿੱਥੇ ਦੀ ਰੀਤੀ ਕੀ ਹੈ। ਗਤ ਤੋਂ ਇਹ ਨਾ ਜਾਣੀ, ਇੱਥੇ ਦੀ ਗਤ ਮਰਜ਼ਾਦਾ ਨੂੰ ਤੂੰ ਜਾਣਿਆ ਨਹੀਂ। ਪਾਦ ਪਖਲ ਨੇ ਆਪ ਕਰੋ ਕਰ ਪੀਤਰ, ਉਜਰ ਲਿਹੋ ਸੋ ਪਾਣੀ। ਪਹਿਲਾਂ ਹੱਥ ਵਿੱਚ ਸੁੱਚਾ ਜਲ ਲੈ ਲਓ, ਫਿਰ ਆਪਣੇ ਚਰਨਾਂ ਨੂੰ ਧੋ ਕੇ ਕਰ ਪੀਤਰ ਉਜਰ ਲਿਹੋ ਸੋ ਪਾਣੀ, ਆਪਣੇ ਹੱਥ 'ਚ ਪਾਣੀ ਲੈ ਕੇ ਆਪਣੇ ਪੈਰਾਂ ਨੂੰ ਧੋ ਲਓ। ਪਾਦ ਪਖਾਲਣ ਆਪ ਕਰੋ, ਪਖਾਲਣ ਮੈਨੇ ਧੋਣਾ ਕਰੋ ਪੈਰਾਂ ਨੂੰ, ਅਤੇ ਉਜਲ ਪਾਣੀ ਲੈ ਕੇ ਆਪਣੇ ਪੈਰਾਂ ਨੂੰ ਧੋਣਾ ਕਰੋ। ਤਾਓ ਆਸ਼ਰਮ ਪਾਓ ਤਰੋ ਇਮ ਕੋ ਨਾ ਬਰੇ ਬਟ ਇਹੋ ਵਖਾਨੀ। ਕਹਿੰਦੇ ਫਿਰ ਇਸ ਆਸ਼ਰਮ ਅੰਦਰ ਆਪਣਾ ਪੈਰ ਪਾਓ। ਇਸ ਤਰ੍ਹਾਂ ਬਾਹਰੋਂ ਘੁੰਮਦਿਆਂ ਫਿਰਦਿਆਂ ਆਉਂਦਿਆਂ ਇਸ ਸਥਾਨ ਦੇ ਅੰਦਰ ਕੋਈ ਨਹੀਂ ਆ ਸਕਦਾ ਇਹ ਗੱਲ, ਬਟ ਇਹੋ ਵਿਖਾਣੀ ਇਹ ਮਕੋ ਨੰਬਰ ਕੋਈ ਨਹੀਂ ਵੱਟਦਾ। ਬਟ ਵਿਦਿਆਰਥੀ ਨੇ ਇਹ ਗੱਲ ਕਹੀ। ਕੁਰੋਧ ਪੈ ਉਸ ਹੰਕਾਰ ਵਡੋ, ਇਹ ਭਾਂਤ ਸੁਣੀ ਬਟ ਕੀ ਜਬ ਬਾਣੀ। ਜਦੋਂ ਉਸ ਵਿਦਿਆਰਥੀ ਨੇ ਇਸ ਤਰ੍ਹਾਂ ਕਿਹਾ ਉਹਦੀ ਬਾਣੀ ਸੁਣੀ, ਹੰਕਾਰ ਬੜਾ ਕ੍ਰੋਧ ਨਾਲ ਭਰ ਗਿਆ ਔਰ ਕਹਿਣ ਲੱਗਾ ਉਹ ਜਲ ਮੈਨੇ ਸਾਫ਼ ਸੁਥਰਾ ਹੰਕਾਰੋ ਵਾਚ ਸੋਈਆ। ਹਾਬਿਦ ਕੌਣ ਕੋ ਦੇਸ ਆਏ, ਜੇ ਦੇਸਨ ਜਾਬਿਦ ਲੋਕ ਬਸੈ ਹੈ। ਹੰਕਾਰ ਕਹਿਣ ਲੱਗਾ ਬਿਦ ਮੈਨੇ ਇਹ ਵਧਾਤਾ, ਮੈਂ ਕਿਹੜੇ ਮਾੜੇ ਦੇਸ਼ 'ਚ ਆ ਗਿਆ ਜਿੱਥੇ ਇਸ ਤਰ੍ਹਾਂ ਦੇ ਪਾਪੀ ਲੋਕ ਵੱਸਦੇ ਆ। ਕੋਬਦ ਲੋਕ ਪ੍ਰਸਿੱਧ ਬੜੋ, ਹਮਸੇ ਜਿਨ ਦੇਸਨ ਆਥ ਤਿਆ ਹੈ। ਔਰ ਮੇਰੇ ਵਰਗੇ ਜਿਹੜੇ ਸੰਸਾਰ 'ਚ ਪ੍ਰਸਿੱਧ ਬੜੇ ਭਾਰੀ ਕੋਬਦ ਪੰਡਿਤ ਆ, ਜਿਸ ਦੇਸ਼ ਵਿੱਚ ਅਤਿਥੀ ਆਉਂਦੇ ਆ, ਆਥਿਤ ਅਤਿਥੀ। ਆਸਨ ਪਾਦ ਜਲੰਗ ਅਰਗਾ, ਤਿਨਕੇ ਹਿਤ ਨਾ ਗਿਰ ਹੀ ਪੁਨ ਲੈ ਹੈ। ਗ੍ਰਹਿਸਥੀ ਜਿਹੜੇ ਉਹਦੇ ਬੈਠਣ ਵਾਸਤੇ ਆਸਣ, ਪੈਰ ਚਰਨ ਧੋਣ ਵਾਸਤੇ ਜਲ ਦਾ ਅਰਗਾ ਨਹੀਂ ਲੈਂਦੇ। ਇਹਦਾ ਮਤਲਬ ਇਹ ਹੈ ਕਿ ਇਸ ਦੇਸ਼ ਗ੍ਰਹਿਸਥੀ ਬੜੇ ਹੰਕਾਰੀ ਹੈ ਔਰ ਸ਼ਾਸਤਰ ਦੀ ਰੀਤੀ ਤੋਂ ਉਲਟ ਚੱਲਣ ਵਾਲੇ ਹੈ। ਕਿ ਸ਼ਾਸਤਰ 'ਚ ਇਹ ਗੱਲ ਲਿਖੀ ਹੈ ਭੋਜਨ ਦੇ ਵੇਲੇ ਗ੍ਰਹਿਸਥੀ ਦੇ ਘਰ ਕੋਈ ਚੜਾਲ ਵੀ ਆ ਜਾਏ ਉਹਨੂੰ ਵੀ ਭਗਵਾਨ ਵਿਸ਼ਨੂੰ ਦਾ ਰੂਪ ਸਮਝ ਕੇ ਉਹਦੀ ਤਨੋ ਮਨੋ ਤਨੋ ਸੇਵਾ ਸਤਿਕਾਰ ਕਰਨਾ ਚਾਹੀਦਾ। ਇਹ ਬੜੇ ਹੰਕਾਰੀ ਹੈ ਜਿਹੜੇ ਮੇਰੇ ਵਰਗੇ ਸੰਸਾਰ 'ਚ ਪ੍ਰਸਿੱਧ ਮਹਾਨ ਕੋਬਿਦ ਵਿਰਮਾਨ ਪੰਡਿਤ ਹੈ ਉਹਨਾਂ ਦੇ ਐਂ ਦਾ ਆਦਰ ਸਤਿਕਾਰ ਨਹੀਂ ਕਰਦੇ। ਇਸ ਵਾਸਤੇ ਤਿਨਕੇ ਹਿੱਤ ਨਾ ਗਿਰੇ ਹੀ ਪੁੰਨ ਲਿਆ ਹੈ, ਉਹਨਾਂ ਦਾ ਹਿੱਤ ਜਿਹੜੇ ਗ੍ਰਹਿਸਥੀ ਆ ਉਹਨਾਂ ਪੁੰਨ ਨਹੀਂ ਲੈਂਦੇ। ਨਾਹੀਂ ਛੂਹੇ ਜਲ ਮੰਡਲ ਕੋਹਮ ਔਰ ਸੁਦੇਸ ਹੈ ਜਾਇ ਵਸਾਇਆ ਹੈ। ਕਹਿਣ ਲੱਗੇ ਅਸੀਂ ਇਹਨਾਂ ਦਾ ਜਿਹੜਾ ਪਾਣੀ ਹੈ ਕਮੰਡਲ ਹੈ ਇਹਨੂੰ ਟੱਚ ਨਹੀਂ ਕਰਦੇ, ਛੂਹਦੇ ਨਹੀਂ, ਕਿਸੇ ਹੋਰ ਜਿਹੜਾ ਚੰਗਾ ਦੇਸ਼ ਉੱਥੇ ਜਾ ਕੇ ਨਿਵਾਸ ਕਰਾਂਗੇ। ਇਹਨਾਂ ਅਭਿਮਾਨੀ ਪੁਰਸ਼ਾਂ ਦੇ ਪਾਸ ਸਾਨੂੰ ਰਹਿਣ ਦੀ ਕੀ ਜ਼ਰੂਰਤ ਹੈ? ਨਾਹੀਂ ਛੂਹੇ ਜਲ ਮੰਡਲ ਕੋ, ਇਹਨਾਂ ਦਾ ਜਿਹੜਾ ਜਲ ਆ ਕਮੰਡਲ ਆ ਇਹਨੂੰ ਨਹੀਂ ਛੂਵਾਂਗੇ, ਔਰ ਸਦੇਸ ਹੈ ਹੋਰ ਸਰੇਟ 'ਤੇ ਜਾ ਕੇ ਨਿਵਾਸ ਕਰ ਲਾਂਗੇ। ਇਸ ਵਾਸਤੇ ਗ੍ਰਹਿਸਥੀ ਲੋਕ ਉਹਨਾਂ ਦੇ ਬੈਠਣ ਲਈ ਆਸਣ ਪੈਰ ਧੋਣ ਵਾਸਤੇ ਜਲ ਦਾ ਅਰਗਾ ਨਹੀਂ ਲੈਂਦੇ। ਕਹਿੰਦੇ ਜਿਹੜੇ ਦੇਸ਼ ਦੇ ਗ੍ਰਹਿਸਥੀ ਬੜੇ ਅਮਾਨੇ ਆ, ਮਰਜ਼ਾਦਾ ਤੋਂ ਉਲਟ ਚੱਲਣ ਵਾਲੇ ਆ। ਕਵਾ ਉਵਾਚ ਕਬ ਉਵਾਚ ਦੋਹਰਾ ਕਰ ਕੀ ਸੈਨੀ ਦੰਭ ਕਰ ਕਿਨੂੰ ਤਾਂ ਅਹਿਸਾਸ ਇਹ ਜਨਾਬ ਥਿਰ ਰਹੋ ਕਾਹੇ ਪਏ ਉਦਾਸ। ਸੈਨੀ ਨਾਮ ਸੈਨਤ ਦਾ ਇਸ਼ਾਰੇ ਦਾ ਆਸਵਾਸ ਕਿਨੂੰ ਤਾਂ ਅਸਵਾਸ ਸਤਿਕਾਰ। ਪੰਡਿਤ ਗੁਲਾਬ ਸਿੰਘ ਜੀ ਕਹਿ ਰਹੇ ਆ ਜਿਸ ਵੇਲੇ ਹੰਕਾਰ ਕ੍ਰੋਧ ਕਰਕੇ ਉੱਥੋਂ ਚੱਲਣ ਲੱਗਾ ਕਿ ਜਿਹੜਾ ਦੰਭ ਸੀ ਉਹਨੇ ਆਪਣੇ ਹੱਥ ਦਾ ਇਸ਼ਾਰਾ ਕਰਕੇ ਉਹਦਾ ਆਦਰ ਮਾਨ ਸਤਿਕਾਰ ਕੀਤਾ, ਇਹ ਗੱਲ ਜਣਾਤੀ ਇੱਥੇ ਖਲੋਤੇ ਰਹੋ ਤੂੰ ਅਰਦਾਸ ਕਿਉਂ ਹੋ ਗਿਆ। ਸੋਈਆ ਤਬ ਬੋਲ ਬਟੂ ਮੁਖ ਇਹੋ ਕਹੀ ਗੁਰ ਜਾਬਿਦ ਤੇ ਦੇ ਯਕੀਨ ਵਖਾਨਾ। ਉਸੇ ਵਕਤ ਦੰਬ ਦਾ ਜਿਹੜਾ ਸੇਵਕ ਵਿਦਿਆਰਥੀ ਆਪਣੇ ਮੂੰਹ ਤੋਂ ਇਹ ਗੱਲ ਕਹੀ, ਹੇ ਬ੍ਰਹਮ ਦੇਵਤਾ ਜੀ ਮੇਰੇ ਗੁਰੂ ਨੇ ਇਸ਼ਾਰੇ ਨਾਲ ਤੁਹਾਨੂੰ ਇਹ ਬਚਨ ਕਿਹਾ ਹੈ, ਇਹ ਗੱਲ ਕਹੀ ਹੈ। ਪਇਓ ਤਬ ਆਗਮ ਦੂਰ ਹੈ ਤੇ ਹਮ ਨਾ ਕੁਲਸ਼ੀਲ ਸੋ ਤੁਹੇ ਪਛਾਨਾ। ਬਹੁਤ ਦੂਰ ਦੇਸ਼ ਤੋਂ ਆਉਣਾ ਹੋਇਆ ਅਸੀਂ ਤੇਰੀ ਕੁੱਲ ਤੇਰੇ ਸੁਭਾਅ ਨੂੰ ਪਛਾਣਿਆ ਨਹੀਂ, ਸਾਨੂੰ ਕੀ ਪਤਾ ਕਿ ਤੇਰੀ ਕੁੱਲ ਜਿਹੜੀ ਹੈ ਉਹ ਨੀਚ ਜਾਤੀ ਨਾਲ ਸੰਬੰਧ ਰੱਖਦੀ ਹੋਵੇ। ਸ਼ੀਲ ਮੈਨੇ ਸੁਭਾਅ ਤੇਰਾ ਸੁਭਾਅ ਸੁਣ ਕੇ ਬਾਤ ਹੰਕਾਰ ਬਲੀ ਮੁਖ ਭਾਗਤ ਹੈ ਔਰ ਮੈਂ ਖੁਨ ਸਾਨਾ। ਹੰਕਾਰ ਜਿਹੜਾ ਬਲੀ ਸੀ ਉਸ ਵਿਦਿਆਰਥੀ ਦੀ ਇਹ ਗੱਲ ਸੁਣ ਕਰਕੇ ਹਿਰਦੇ 'ਚ ਬਹੁਤ ਕ੍ਰੋਧ ਕੀਤਾ, ਮੂੰਹੋਂ ਕਹਿਣ ਲੱਗਾ ਖੁਨ ਸਾਨਾ, ਬੜਾ ਕ੍ਰੋਧ ਕੀਤਾ। ਹਮਰੋ ਕੁਲ ਸ਼ੀਲ ਪਰੀਖਨ ਕੋ ਅਬ ਲਾਇਕ ਮੂੜ ਸੋ ਤੋਹੇ ਪਰਮਾਨਾ। ਪਰੀਖਣ ਨਾਮ ਪਰਖਣ ਵਾਸਤੇ ਕਹਿਣ ਲੱਗਾ ਹੇ ਮੂਰਖਾ ਸਾਡੀ ਕੋਲ ਸੁਭਾਅ ਪਰਖਣ ਲਈ ਇੱਕ ਹੁਣ ਤੂੰ ਹੀ ਹੈ ਬੜਾ ਯੋਗ ਜਾਣਿਆ ਗਿਆ, ਧਿਆਨ ਦੇ ਕੇ ਗੱਲ ਸੁਣ ਮੈਂ ਤੈਨੂੰ ਆਪਣੀ ਕੁੱਲ ਦਾ ਪੂਰਾ ਪਤਾ ਦੱਸਦਾ ਹਾਂ। ਦੋਹਰਾ ਸੁਣ ਮੂਰਖਬ ਤੈਂ ਕਹੋ ਗੋਡ ਪ੍ਰਸਿੱਧ ਸੋਦੇਸ਼ ਰਾਡਾਪੁਰੀ ਪ੍ਰਸਿੱਧ ਹੈ ਪੇਖਤ ਹਰੇ ਕਲੇਸ਼। ਇਹ ਮੂਰਖਾ ਸੁਣ ਲੈ, ਤੈਨੂੰ ਮੈਂ ਆਪਣੇ ਦੇਸ਼ ਕੁੱਲ ਦਾ ਸਾਰਾ ਸਾਰਾ ਪਤਾ ਦੱਸਦਾ। ਗੋਡ ਨਾਮ ਵਾਲਾ ਇੱਕ ਬੜਾ ਪ੍ਰਸਿੱਧ ਦੇਸ਼ ਹੈ ਰਾਡਾਪੁਰੀ, ਉਸ ਦੇਸ਼ 'ਚ ਬਹੁਤ ਮਸ਼ਹੂਰ ਨਗਰੀ ਹੈ। ਪੇਖਤ ਹਰੇ ਕਲੇਸ਼ ਜਿਹਨੂੰ ਦੇਖਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ। ਕਵਿਤ ਹੋਰ ਸ੍ਰੇਸ਼ਟ ਨਾਮ ਤਾਹੀਂ ਮੈਂ ਪ੍ਰਸਿੱਧ ਧਾਮ ਤਾਹੀਂ ਪਤ ਤਾਤ ਮਮ ਲੋਕ ਮੈਂ ਬਖਾਨੇ ਹੈ। ਉਹ ਜਿਹੜੀ ਰਾਡਾਪੁਰੀ ਹੈ ਹੋਰ ਸ੍ਰੇਸ਼ਟ ਬਹੁਤ ਹੀ ਸ੍ਰੇਸ਼ਟ ਨਾਮ ਵਾਲਾ ਇੱਕ ਬੜਾ ਪ੍ਰਸਿੱਧ ਉੱਥੇ ਮਹੱਲਾ ਹੈਗਾ, ਉਹਦਾ ਜਿਹੜਾ ਮਾਲਕ ਆ ਉਹ ਮੇਰਾ ਤਾਤ ਪਿਤਾ ਹੈ, ਪਤਮੇ ਨੇ ਮਾਲਕ ਆਤਮੇ ਨੇ ਪਿਤਾ, ਮਮ ਲੋਕ ਮਖਾਨੇ ਹੈ। ਇਹ ਲੋਕਾਂ ਦੇ ਵਿੱਚ ਗੱਲ ਕਹੀ ਜਾਂਦੀ ਹੈ। ਇਹਦੇ ਕਹਿਣ ਦਾ ਭਾਵ ਇਹ ਹੈ ਕਿ ਸਥੂਲ ਸਰੀਰ ਗੋਡ ਦੇਸ਼ ਹੈ, ਅੰਤਾਗਨ ਰਾਡੀ ਪੁਰੀ ਹੈ। ਅੰਤਾਗਨ ਜਿਹੜੀ ਰਜੋ ਗੁਣੀ ਬਿਰਤੀ ਹੈ, ਇਹ ਬਹੁਤ ਪੂਰਮੇ ਨੇ, ਬਹੁਤ ਸ੍ਰੇਸ਼ਟ ਨਾਮ ਦਾ ਮਹੱਲਾ ਹੈ। ਅਤੇ ਉਹਦਾ ਜਿਹੜਾ ਮਾਲਕ ਸੰਕਲਪ ਕਲਪ ਰੂਪ ਬਿਰਤੀ ਹੈ, ਉਸੇ ਦਾ ਨਾਮ ਮਨ ਆ। ਅੱਗੇ ਮਨ ਦਾ ਪੁੱਤਰ ਹੰਕਾਰ ਆ, ਔਰ ਉਹਦੇ ਹੋਰ ਸਾਰੇ ਜਿਹੜੇ ਪੁੱਤਰ ਆ ਉਹ ਸਾਰੇ ਹੀ ਸਪੁੱਤਰ ਬੜੇ ਚੰਗੀ ਕੁਲ ਵਾਲੇ ਆ, ਸਾਰੇ ਦੇਸਾਂ 'ਚ ਬੜੇ ਪ੍ਰਸਿੱਧ ਅਤੇ ਮਸ਼ਹੂਰ ਆ। ਮਮ ਲੋਕ ਮੈਂ ਵਿਖਾਉਣਾ, ਮੇਰਾ ਜਿਹੜਾ ਲੋਕ ਤੈਨੂੰ ਕਥਨ ਕਰਕੇ ਦੱਸਦਾ। ਤਾਂ ਹੀ ਕਿ ਸਮੂਹ ਸਪੂਤ ਹੈ ਸਪੂਤ ਔਰ ਕਲੀਨ ਵੱਡੋ, ਉਹਦੇ ਜਿਹੜੇ ਸ੍ਰੇਸ਼ਟ ਪੁੱਤਰ ਪੁੱਤ ਬੜੇ ਕਲੀਨ ਉੱਚੀ ਕੁਲ ਵਾਲੇ, ਦੇਸ ਨੂੰ ਲੋਕ ਲੋਕ ਮਾਹੇ ਜਾਂਦੇ, ਦੇਸਾਂ ਪ੍ਰਸਿੱਧ ਹੈ, ਸਾਰੇ ਲੋਕ ਇਸ ਗੱਲ ਨੂੰ ਜਾਣਦੇ ਆ। ਤਿੰਨ ਮੈਂ ਵਿਵੇਕ ਬਿਨੈ ਧੀਰਜ ਆਚਾਰਸ਼ੀਲ ਪ੍ਰਗਟ ਉਧਾਰ ਮਮ ਕੂਬਤ ਪ੍ਰਭਾਨੇ ਹੈ। ਉਹਨਾਂ ਸਾਰਿਆਂ ਵਿੱਚੋਂ ਔਰ ਵਿਚਾਰਵਾਨ ਬਿਨੈ ਨਿਮਰਤਾਲ ਧੀਰਜ ਵਾਲੇ ਆਚਾਰਸ਼ੀਲ ਸ਼ੁਭ ਸ੍ਰੇਸ਼ਟ ਕਰਮਾਂ ਦੇ ਕਰਨ ਵਾਲੇ, ਪ੍ਰਗਟ ਉਧਾਰ ਮਮ ਕੋਵਤ ਪ੍ਰਭਾਨੇ ਹੈ, ਔਰ ਸ੍ਰੇਸ਼ਟ ਕਰਮਾਂ ਦੇ ਕਰਨ ਵਾਲੇ ਹੈ, ਧਰਮੀ ਉਦਾਰ ਮੈਨੇ ਬੜੇ ਸਖੀ ਦਿਲ ਸ੍ਰੇਸ਼ਟ ਆ, ਔਰ ਬੜੇ ਵਿਦਵਾਨ ਆ, ਅਤੇ ਪ੍ਰਗਟ ਪੁਰਸ਼ ਸਾਰਿਆਂ ਦੇ ਵਿੱਚ ਪ੍ਰਗਟ ਹੈ, ਸਭਨਾਂ ਵਿੱਚ ਉਹਨਾਂ ਦਾ ਨਾਮ ਬੜਾ ਰੋਸ਼ਨ ਹੈ। ਪਰ ਭਾਨੇ ਹੈ ਕੋਵਿਤ ਪ੍ਰਗਟ ਆ, ਉਦਾਰ ਬੜੇ ਸ੍ਰੇਸ਼ਟ ਆ, ਮਮ ਕੋਵਿਤ ਪਰ ਭਾਨੇ ਹੈ, ਬੜੇ ਵਿਦਵਾਨ ਹੈ ਪਰ ਭਾਨੇ ਹੈ, ਸਾਰਿਆਂ ਵਿੱਚ ਪ੍ਰਕਾਸ਼ ਪਾਉਣ ਵਾਲੇ ਆ, ਰੋਸ਼ਨ ਜ਼ਮੀਰ ਆ। ਸੋਈ ਹਮ ਆਏ ਬਿਦ ਲੋਕ ਕਿਦੋਂ ਨਏ ਪਏ ਪਏ ਸੋ ਅਚੰਬ ਜਨ ਮੋਹੇ ਨਾ ਪਛਾਨੇ ਹੈ। ਉਹੀ ਕਹਿੰਦੇ ਆਪ ਇੱਥੇ ਆਏ, ਕਹਿੰਦੇ ਹੇ ਰੱਬਾ ਹੇ ਰੱਬਾ, ਇਹ ਕੋਈ ਜਿਹੜੇ ਦੁਨੀਆ ਦੇ ਲੋਕ ਇੱਕ ਨਵੀਂ ਪੈਦਾ ਹੋਇਆ, ਕਿਉਂ ਇਹਨਾਂ ਦੀ ਗੱਲ ਸੁਣ ਕੇ ਬੜਾ ਅਸਚਰਜ ਹੋ ਰਿਹਾ, ਇਹ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਮੈਨੂੰ ਪਛਾਣਦੇ ਨਹੀਂ, ਪੈ ਉਹ ਸੋ ਅਚੰਬ ਜਨ ਮੋਹੇ ਨਾ ਪਛਾਣ, ਇਹਨਾਂ ਬੰਦਿਆਂ ਨੂੰ ਦੇਖ ਕੇ ਮੈਨੂੰ ਬੜਾ ਅਚੰਬਾ ਹੋਇਆ, ਇਹ ਮੈਨੂੰ ਪਛਾਣਦੇ ਨਹੀਂ। ਸੋਈ ਹਮ ਆਏ ਬਿਦ ਲੋਕ, ਉਹੀ ਆਪ ਕਹਿੰਦੇ ਇੱਥੇ ਆਏ ਆ, ਫਿਰ ਰੱਬਾ ਇਹ ਕੋਈ ਨਵੇਂ ਪੈਦਾ ਹੋਏ ਕਦੋਂ ਨਏ ਪਏ। ਸੋਈ ਹਮ ਆਏ ਬਿਦ ਇਹ ਵਧਾਤਾ, ਲੋਕ ਕਦੋਂ ਨਏ ਪਏ, ਲੋਕ ਨਵੇਂ ਪੈਦਾ ਹੋਏ, ਬੜਾ ਅਸਚਰਜ ਹੈ ਜਿਹੜੇ ਪਛਾਣ ਨਹੀਂ ਰਹੇ। ਦੋਹਰਾ ਸੁਣਤ ਬਾਤ ਪੁਨ ਦੰਭ ਜੈ ਬਟਕੀ ਔਰ ਨਿਹਾਰ ਸੈਨ ਨਹੀਂ ਸਮਝਾਇਓ ਦੇਹੋ ਪਾਦ ਹਿਤਵਾਰ। ਹੰਕਾਰ ਦੀ ਇਹ ਗੱਲ ਸੁਣ ਕੇ ਦੰਭ ਨੇ ਪਖੰਡ ਨੇ ਆਪਣੇ ਸੇਵਾਦਾਰ ਵੱਲ ਵੇਖਿਆ ਔਰ ਅੱਖਾਂ ਦੇ ਸੈਨ ਨੇ ਇਸ਼ਾਰੇ ਨਾਲ ਸਮਝਾਇਆ, ਕਹਿਣ ਲੱਗਾ ਇਹਨੂੰ ਪੈਰ ਧੋਣ ਵਾਸਤੇ ਜਲ ਜਿਹੜਾ ਦਿਓ, ਇਹ ਪੈਰ ਧੋ ਲਵੇ। ਸਵਈਆ ਤਾਮਰ ਕਾਟੀ ਬਟ ਲੈ ਕਰਮ ਪੁਨ ਉਜਲ ਵਾਰ ਸੋ ਪੋਰ ਲਿਆਇਓ। ਆਪਣੇ ਗੁਰੂ ਦਾ ਇਹ ਇਸ਼ਾਰਾ ਸਮਝ ਕੇ ਵੱਟ ਜਿਹੜਾ ਵਿਦਿਆਰ ਸੀ, ਤਾਂਬੇ ਦੀ ਜਿਹੜੀ ਘੜੀ ਸੀ ਨਾ, ਹੱਥ ਵਿੱਚ ਲੈ ਕੇ ਪਵਿੱਤਰ ਪਾਣੀ ਨਾਲ ਉਹਨੂੰ ਭਰ ਕੇ ਅਤੇ ਲੈ ਆਇਆ। ਪੂਰ ਲਿਆਇਓ 12ਵੇਂ ਨੇ ਜਲ, ਉਹਨੂੰ ਪੂਰਵੇਂ ਨੇ ਭਰ ਕੇ ਲਿਆਇਆ। ਤਾਮਰ ਘਟੀ ਤਾਂਬੇ ਦੀ ਘੜੀ, ਤਾਮਰ ਘਟੀ ਕਰ ਲੈ ਭਗਵੰਤ ਕਰੋ, ਪਖਾਲਨ ਇਹ ਅਲਾਇਓ। ਇਸ ਪ੍ਰਕਾਰ ਕਹਿਣ ਲੱਗਾ, ਇਹ ਭਗਵਾਨ ਇਹ ਜਿਹੜੀ ਤਾਂਬੇ ਦੀ ਘੜੀ ਆਪਣੇ ਹੱਥਾਂ 'ਚ ਲੈ ਲਓ ਅਤੇ ਆਪਣੇ ਪੈਰਾਂ ਨੂੰ ਪਖਾਲਣ ਧੋ ਲੈਣਾ ਕਰੋ। ਹੰਕਾਰ ਕਹਿਓ ਹਮ ਏਵ ਕਰੇ, ਜਾਂ ਕਾਹੂੰ ਕੋ ਨਾਹੇ ਬਣੇ ਸੋ ਦੁਖਾਇਓ। ਅੱਗੋਂ ਫਿਰ ਹੰਕਾਰ ਕਹਿਣ ਲੱਗਾ, ਚੰਗਾ ਭਰਾਵਾ ਅਸੀਂ ਇਸੇ ਤਰ੍ਹਾਂ ਕਰ ਲੈਂਦੇ, ਕਿਉਂਕਿ ਸੰਸਾਰ ਵਿੱਚ ਕਿਸੇ ਨੂੰ ਦੁਖਾਉਣਾ ਚੰਗਾ ਨਹੀਂ ਲੱਗਦਾ। ਤੋਏ ਕੇ ਪਾਂ ਸੋ ਆਸ਼ਰਮ ਮੈਂ ਵਰਨੇ ਹਿੱਤ ਤਾਂ ਸੋ ਪਾਉਂ ਉਠਾਇਓ। ਫਿਰ ਆਪਣੇ ਪੈਰਾਂ ਨੂੰ ਧੋ ਕੇ ਉਸ ਸਥਾਨ 'ਤੇ ਜਾਣ ਵਾਸਤੇ, ਵੜਨ ਵਾਸਤੇ ਹੰਕਾਰ ਨੇ ਫਿਰ ਆਪਣਾ ਪੈਰ ਜਿਹੜਾ ਸੀ ਪਾਉਂ ਉਠਾਇਓ, ਪੈਰ ਨੂੰ ਚੁੱਕਿਆ ਅੱਗੇ ਵਧਣ ਵਾਸਤੇ। ਸੋਈਆ ਦੰਬ ਤਵੈ ਪੁਨ ਦੰਤ ਚਬਾਏ, ਚੜਾਏ ਪਹੇ ਮੁਖ ਇਹੋ ਅਲਾਏ। ਫਿਰ ਦੰਬ ਨੇ ਆਪਣੇ ਜਿਹੜੇ ਦੰਦ ਸੀ ਨਾ, ਹੋਠਾਂ ਨੂੰ ਫਿਰ ਚੱਬ ਕੇ ਆਪਣੀਆਂ ਜਿਹੜੀਆਂ ਅੱਖਾਂ ਦੀਆਂ ਭੌਵੇਂ ਚੜਾ ਕੇ ਮੂੰਹੋਂ ਕਹਿਣ ਲੱਗਾ, ਅਲਾਏ ਮੈਨੇ ਕਿਹਾ, ਦੰਤ ਮੈਨੇ ਦੰਦ, ਦੂਰ ਹੈ ਪਾਉ ਗੜਾਏ ਰਹੋ, ਦਿਜ ਮੂੜ ਕਹਾਂ ਟਿਗਿਆ ਵਤਾਏ। ਕਹਿਣ ਲੱਗਾ, ਇਹ ਮੂਰਖ ਬ੍ਰਾਹਮਣ ਪਰੇ ਹੀ ਪੈਰ ਗੱਡ ਕੇ ਖਲੋਤਾ ਰਿਹਾ, ਮੂੰਹ ਚੁੱਕੀ ਮੇਰੇ ਵੱਲ ਇੱਧਰ ਉੱਧਰ ਭਜਾ ਰਿਹਾ, ਨੂੰ ਧਾਏ ਦੌੜਾ ਰਿਹਾ। ਤੋ ਤਨ ਸਵੇਦ ਕੇ ਬਿੰਦ ਸੁਣੋ, ਪਸਰੇ ਇੱਤੇ ਉੱਤ ਬਾਜੂ ਚਲਾਏ। ਮੈਨੂੰ ਦੇਖਦਾ ਨਹੀਂ, ਤੇ ਮਨ ਤੂੰ ਪਸੀਨੇ ਦੀਆਂ ਬੂੰਦਾਂ ਹਵਾ ਦੇ ਚੱਲਣ ਨਾਲ ਇੱਧਰ ਉੱਧਰ ਫੈਲ ਰਹੀਆਂ, ਉਹ ਬੂੰਦਾਂ ਨਾਲ ਸਾਰੇ ਇਹ ਸਥਾਨ ਨੂੰ ਗੰਦਾ ਕਰ ਦੇਗਾ, ਇਸ ਵਾਸਤੇ ਉੱਥੇ ਹੀ ਖਲੋਤਾ ਰਿਹਾ। ਤੇਰੇ ਸਰੀਰ ਤੋਂ ਪਸੀਨੇ ਦੀਆਂ ਬੂੰਦਾਂ ਜਿਹੜੀਆਂ ਡਿੱਗ ਰਹੀਆਂ, ਪਸੀਨਾ ਆਇਆ ਅਤੇ ਹਵਾ ਉਧਰੋਂ ਵਗ ਰਹੀ ਹੈ, ਖਿੰਡ ਰਹੀ ਹੈ, ਸਾਰੇ ਸਥਾਨ ਨੂੰ ਗੰਦਾ ਕਰ ਰਹੀ, ਇਸ ਵਾਸਤੇ ਇੱਥੇ ਖਲੋਤਾ ਰਿਹਾ। ਬ੍ਰਹਮਣ ਅਪੂਰਵ ਇਹੋ ਪਿਖੋ, ਸੋ ਹੰਕਾਰ ਕਹਿਓ ਮਨ ਮੈਂ ਖੁਨ ਸਾਏ। ਇਹ ਦੰਭ ਦੀ ਗੱਲ ਸੁਣ ਕਰਕੇ ਹੰਕਾਰ ਨੇ ਮਨ 'ਚ ਬੜੇ ਕ੍ਰੋਧ ਅੱਤ ਹੋ ਕੇ ਕਿਹਾ, ਇਹ ਬ੍ਰਹਮਣ ਬੜਾ ਆਸ਼ਚਰਜ ਕਿਸਮ ਦਾ ਇਹ ਗੱਲ ਦੇਖੀ ਹੈ, ਅੱਗੇ ਮੈਂ ਇਸ ਤਰ੍ਹਾਂ ਦਾ ਕੋਈ ਦੇਖਿਆ ਹੀ ਨਹੀਂ। ਦੋਹਰਾ ਬੋਹਰ ਬਟੂ ਮੁਖ ਬੋਲਿਓ, ਬ੍ਰਾਹਮਣ ਸੋਈ ਹੋਏ, ਉੱਤਮ ਦਿਜਾਂ ਲੋਕ ਮੈਂ ਕਬ ਕਬ ਪੇਖੇ ਤੋਏ। ਹੰਕਾਰ ਦੀ ਗੱਲ ਸੁਣ ਕੇ ਬ੍ਰਹਮਚਾਰੀ ਵਿਦਿਆਰਥੀ ਫਿਰ ਮੂੰਹ ਤੋਂ ਕਹਿਣ ਲੱਗਾ, ਬ੍ਰਾਹਮਣ ਤਾਂ ਕਹਿੰਦਾ ਇਸ ਤਰ੍ਹਾਂ ਦੇ ਹੀ ਹੁੰਦੇ ਆ, ਇਹ ਉਹਨਾਂ ਦਾ ਢੰਗ ਰੰਗ ਹੈ, ਇਹ ਸੰਸਾਰ 'ਚ ਇਸ ਤਰ੍ਹਾਂ ਦੇ ਉੱਤਮ ਬ੍ਰਹਮ ਕਦੋਂ ਵੇਖੇ। ਇਸ ਤਰ੍ਹਾਂ ਬ੍ਰਹਮ ਤਾਂ ਬ੍ਰਾਹਮਣ ਸੰਸਾਰ 'ਚ ਬਹੁਤੇ ਨਹੀਂ, ਬਹੁਤੇ ਨਹੀਂ ਥੋੜ੍ਹੇ ਆ, ਉੱਤਮ ਦੇ ਜਾਂ ਲੋਕ ਮੈਂ, ਇਹ ਲੋਕ ਕਬ ਕਬ ਵੇਖੇ ਤੁਸੀਂ, ਕਦੋਂ ਕਦੋਂ ਦੇਖੇ, ਉਹ ਤਾਂ ਬਹੁਤ ਥੋੜ੍ਹੇ ਆ। ਸੋਈ ਆ ਪਵ ਭਾਰਤ ਖੰਡ ਮਹੀਪ ਜਿਤੇ, ਪਦ ਪੰਕਜ ਨਹੀਂ ਛੋਹੈ ਡਰ ਪਾਏ। ਮਹੀਪ ਨਾ ਮਹਾਰਾਜ ਦਾ ਪਦ ਪੰਕਜ ਮੈਨੇ ਚਰਨ ਕਮਲ। ਫਿਰ ਬ੍ਰਹਮਚਾਰੀ ਕਹਿਣ ਲੱਗਾ, ਇਹ ਜਗਤ ਦੇ ਵਿੱਚ ਭਾਰਤ ਖੰਡ ਜਿੰਨੇ ਵੀ ਮਹੀਪ ਰਾਜੇ ਆ ਸਾਰੇ ਇਹਨਾਂ ਦੇ ਚਰਨ ਕਮਲਾਂ ਨੂੰ ਛੋਹ ਨਹੀਂ ਸਕਦੇ, ਇਹਨਾਂ ਦਾ ਬੜਾ ਡਰ ਭੈ ਮੰਨਦੇ ਆ। ਪਦ ਕੰਜਕ ਸਿੰਘਾਸਨ ਭੂਤਲ ਕੇ ਡਿਗ ਆਨ ਸਵੈ ਨਿਜ ਮੌਲ ਝੁਕਾਏ। ਮੌਲ ਨਾ ਸਿਰ ਦਾ ਹੈ, ਪਦ ਕੰਜ ਸਿੰਘਾਸਨ ਚਰਨ ਕਮਲਾਂ ਦੇ ਮਿੰਜੀ ਬਰਾਜਣ ਦੀ ਥਾਂ, ਖੜਾਮਾ ਆਦਿਕ ਭੂਤਲ ਨਾਮ ਧਰਤੀ ਦਾ, ਜਿੱਥੇ ਕਹਿੰਦੇ ਇਹਨਾਂ ਦੀਆਂ ਖੜਾਵਾਂ ਹੁੰਦੀਆਂ ਉਹਨਾਂ ਦੇ ਪਾਸ ਆ ਕੇ ਸਾਰੇ ਰਾਜੇ ਧਰਤੀ ਉੱਤੇ ਆਪਣਾ ਸਿਰ ਝੁਕਾਉਂਦੇ ਆ। ਮੁਕਟਾ ਮਣ ਕੀ ਸੁਮਰੀਚਨ ਕੈ ਪਦ ਬਾਰਜ ਆਰਤੀ ਦੀਪ ਜਗਾਏ। ਬਾਰਜ ਨਾਮ ਕਮਲਾਂ ਦਾ, ਮਰੀਚਨ ਨਾਮ ਕਿਰਨਾਂ ਦਾ। ਕਹਿੰਦੇ ਉਹਨਾਂ ਦੇ ਸੀਸ ਦੇ ਉੱਤੇ ਜਿਹੜੇ ਮੁਕਟ ਪਏ ਹੋਏ, ਮੁਕਟ ਧਾਰੇ ਆ, ਉਹ ਮੰਨ ਲਓ ਥਾਲ ਆ, ਅਤੇ ਮੁਕਟਾਂ ਦੇ ਵਿੱਚ ਜਿਹੜੀਆਂ ਮਣੀਆਂ ਜਿਹੜੀਆਂ ਉਹ ਮੰਨ ਲੈਣਾ ਕਰੋ ਦੀਵੇ ਜਾਗਰ ਹੈ। ਜ਼ਿਆਦਾਤਰ ਜਿਹੜੇ ਰਾਜੇ ਲੋਕ ਆ ਕੇ ਸਿਰ ਝੁਕਾਉਂਦੇ ਆ, ਉਹਨਾਂ ਵਿੱਚੋਂ ਇਹ ਕਿਰਨਾਂ ਨਿਕਲਦੀਆਂ। ਮਾਨੋ ਇਹਨਾਂ ਦੇ ਚਰਨ ਕਮਲਾਂ ਦੀ ਉਹ ਆਰਤੀ ਕਰ ਰਹੇ ਪ੍ਰਤੀਤ ਹੁੰਦੇ ਆ, ਉਹ ਆਰਤੀ ਕਰ ਰਹੇ ਆ। ਇਨਕੇ ਟਿਕ ਜਾਏ ਨਿਸੰਕ ਸੁਣੋ ਮਤ ਭੂਲ ਗਏ ਦਿਵਜ ਤੂੰ ਖੁਨ ਸਾਏ। ਕਹਿੰਦੇ ਇਸ ਤਰ੍ਹਾਂ ਇਹ ਜਿਹੜੇ ਮਹਾਂਪ੍ਰਤਾਪਵਾਨ ਮਹਾਂਪੁਰਖਾਂ ਦੇ ਪਾਸ ਨਿਸੰਗ ਹੋ ਕੇ ਜਾਂਦੇ ਆ, ਮੂਰਖ ਪੰਡਤਾਂ ਤੇਰੀ ਮੱਤ ਜਿਹੜੀ ਮਾਰੀ ਗਈ ਹੈ, ਜਾਂ ਤੈਨੂੰ ਰੋਕਿਆ ਸੀ ਮਨ੍ਹਾ ਕੀਤਾ ਸੀ, ਤੂੰ ਸਗੋਂ ਕ੍ਰੋਧ ਕਰ ਰਿਹਾ। ਇੱਥੋਂ ਮਲੂਮ ਹੋ ਰਿਹਾ, ਸਿੱਧ ਹੋ ਰਿਹਾ ਤੇਰੀ ਅਕਲ ਜਿਹੜੀ ਟਿਕਾਣੇ ਰਹੀ, ਇਸ ਵਾਸਤੇ ਤੂੰ ਇਸ ਤਰ੍ਹਾਂ ਦੀਆਂ ਉੱਚੀਆਂ ਨੀਵੀਆਂ ਗੱਲਾਂ ਕਰ ਰਿਹਾ। ਕੁਨ ਸਾਏ ਮੈਨੂੰ ਕ੍ਰੋਧ ਕਰਨਾ। ਦੋਹਰਾ, ਸੁਨ ਹੰਕਾਰ ਸੁ ਮਨ ਵਿਖੇ ਕੀਨੂੰ ਇਹ ਵਿਚਾਰ, ਮਨੋ ਸੁਜਾਈ ਦੇਸ ਮੈਂ ਦੰਬ ਲਿਓ ਅਵਤਾਰ। ਬ੍ਰਹਮਚੰਦ ਵਿਦਿਆਸ ਗੱਲ ਸੁਣ ਕੇ ਹੰਕਾਰ ਨੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਨਾ ਕੀਤਾ। ਮਨੋ ਸੁਜਾਹੀ ਦੇਸ, ਇਹ ਪ੍ਰਤੀਤ ਹੁੰਦਾ ਕਿ ਮਨ ਨੂੰ ਇਸ ਦੇਸ਼ ਦੰਭ ਨੇ ਉਤਾਰ ਲਿਆ। ਇਹਦੀਆਂ ਗੱਲਾਂ ਨੂੰ ਪ੍ਰਤੀਤ ਹੁੰਦਾ ਇਹ ਦੰਭ ਪਖੰਡ ਹੈ। ਦੋਹਰ, ਭਵ ਤਥਾ ਇਹ ਆਸ ਨੋਏ ਅਬ ਮੈਂ ਕਰੋ ਨਿਵਾਸ, ਗੁਰੂ ਨਵਾਏ ਤਾਹੇ ਨੇ ਆਸਨ ਬੈਠਣ ਆਸ। ਭਿਅੰਕਾਰ ਨੇ ਬ੍ਰਹਮਚੰਦ ਨੂੰ ਕਿਹਾ ਜਿਸ ਤਰ੍ਹਾਂ ਤੂੰ ਕਿਹਾ ਇਸ ਤਰ੍ਹਾਂ ਹੋਏਗਾ, ਅੱਛਾ ਹੁਣ ਅਸੀਂ ਇਸ ਆਸਣ ਦੇ ਉੱਤੇ ਨਿਵਾਸ ਕਰਦੇ ਹਾਂ, ਰਹਿੰਦੇ ਹਾਂ। ਇਹ ਕਹਿ ਕੇ ਫਿਰ ਉਹਨੇ ਆਸਣ 'ਤੇ ਬੈਠਣ ਦੀ ਆਸ ਕਰਕੇ, ਹਾਂਜੀ, ਜਿਹੜੇ ਗੋਡੇ ਸੀ ਗੁਰੂ ਨਵਾਏ ਤਾਂ ਆਪਣੇ ਗੋਡੇ ਜਿਹੜੇ ਝਕਾ ਲੈ, ਆਸਣ ਬੈਠਣ ਆਸ, ਆਸਣ ਦੀ ਆਸ ਰੱਖ ਕੇ ਬੈਠਣ ਵਾਸਤੇ ਗੋਡੇ ਝਕਾ ਲੈ। ਦੋਹਰਾ, ਮੈਵਿੰ ਮੈਵਿੰ ਬੋਲ ਵਟ ਉੱਚੇ ਕੀਨ ਪ੍ਰਕਾਸ਼, ਅਰਾਧ ਪਾਦ ਆਸਨ ਹੈ ਔਰ ਨਾ ਕਰੇ ਨਿਵਾਸ। ਮੈਵਿੰ ਐਸਾ ਨਾ ਕਰ, ਐਸਾ ਨਾ ਕਰ। ਅਰਾਧ ਪਾਦ ਗੁਰੂ ਜੀ, ਉਸ ਵੇਲੇ ਬ੍ਰਹਮਚਾਰੀ ਨੇ ਉੱਚੀ ਸੁਰ ਨਾਲ ਆਵਾਜ਼ ਨਾਲ ਕਿਹਾ ਇਸ ਤਰ੍ਹਾਂ ਨਾ ਕਰ, ਐਸਾ ਨਾ ਕਰ। ਅਤੇ ਸੇਵਕ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਕਿ ਇੱਥੇ ਨਾ ਬੈਠ, ਕਿਉਂਕਿ ਇਹ ਜਗ੍ਹਾ ਗੁਰੂ ਦੇ ਬੈਠਣ ਵਾਲਾ ਆਸਣ, ਇਸ ਉੱਤੇ ਹੋਰ ਕੋਈ ਨਿਵਾਸ ਨਹੀਂ ਕਰ ਸਕਦਾ, ਔਰ ਨਾ ਕਰੇ ਨਿਵਾਸ, ਹੋਰ ਨਿਵਾਸ ਨਹੀਂ ਕਰ ਸਕਦਾ। ਸੋਈ ਆ, ਤਾਂ ਬੋਲ ਹੰਕਾਰ ਸੋ ਇਹ ਕਹੀ ਮਨ ਪੀਤਰ ਕ੍ਰੋਧ ਭਇਓ ਅਤ ਗਾਢਾ। ਜਦੋਂ ਬ੍ਰਹਮਚਾਰੀ ਨੇ ਇਸ ਤਰ੍ਹਾਂ ਕਿਹਾ ਸੀ ਤੂੰ ਇੱਥੇ ਬੈਠਣ ਦੇ ਕਾਬਲ ਨਹੀਂ, ਫਿਰ ਹੰਕਾਰ ਨੇ ਮਨ ਵਿੱਚ ਬੜਾ ਭਾਰੀ ਕ੍ਰੋਧ ਧਾਰਿਆ, ਕ੍ਰੋਧ ਹੋ ਗਿਆ, ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿਣ ਲੱਗਾ। ਦੱਖਣ ਦੇਸ ਪ੍ਰਸਿੱਧ ਵਡੋ ਤਿੰਨ ਪੀਤਰ ਸੁੱਧ ਪੂਰੀ ਇੱਕ ਰਾਡਾ। ਕਹਿਣ ਲੱਗਾ ਸੁਣ ਓਏ ਮਹਾਂ ਸੁੰਦਰ, ਸੁਣ ਲੈ ਇਹ ਬ੍ਰਹਮਚਾਰੀ, ਦੱਖਣ ਦੇਸ਼ ਇੱਕ ਬਹੁਤ ਹੀ ਪ੍ਰਗਟ ਮਸ਼ਹੂਰ ਆ, ਉਹਦੇ ਵਿੱਚ ਰਾਡਾ ਪੁੜੀ ਜਿਹੜੀ ਬੜੀ ਪਵਿੱਤਰ ਨਗਰੀ ਜਿਹੜੀ ਬੜੀ ਸੁੰਦਰ ਹੈ। ਸੁੱਧਪੁਰੀ ਇੱਕ ਰਾਡਾ, ਸੁੱਧਪੁਰੀ ਮੈਨੇ ਬੜੀ ਪਵਿੱਤਰ ਪੁਰੀ, ਰਾਡਾ ਨਾਮ ਦੀ ਨਗਰੀ ਹੈ। ਸੁਣੋ ਤਿੰਨ ਮਾਹੇ ਪ੍ਰਸਿੱਧ ਬਦਿਓ ਗੁਰਤੀ ਕੁਲ ਵਾਸ ਕੀਓ ਅਤ ਪਾਡਾ। ਸੁਣ ਵੇ ਕਹਿੰਦਾ ਉਹਦੇ ਵਿੱਚ ਮੈਂ ਰਹਿਣ ਵਾਲਾ ਪ੍ਰਸਿੱਧ ਵਿਅਕਤੀ ਹਾਂ, ਮੇਰਾ ਪਰਿਵਾਰ ਬੜਾ ਵਧੀਆ ਫੁੱਲਿਆ ਫੈਲਿਆ, ਔਰ ਗੁਰੂ ਘਰ ਵਿੱਚ ਰਹਿ ਕੇ ਗੁਰੂ ਕੁਲ 'ਚ ਰਹਿ ਕੇ ਮੈਂ ਪੜ੍ਹਿਆ ਵੀ ਬਹੁਤ ਹਾਂ, ਅਤ ਪਾਡਾ ਬਹੁਤ ਪੜ੍ਹਿਆ ਹਾਂ। ਹਮ ਜੋ ਨੇ ਆਸਨ ਲਾਇਕ ਹੈ ਕੋਹ ਤੇ ਗੁਰ ਕੌਣ ਬ੍ਰਹਿਮੰਡ ਤੇ ਕਾਢਾ। ਇੰਨਾ ਕੁਝ ਕਹਿਣ ਦਾ ਮੇਰੇ 'ਚ ਗੁਣ ਹੁੰਦਿਆਂ ਜਿਹੜਾ ਮੈਂ ਆਸਣ ਤੇ ਬੈਠਣ ਦੇ ਯੋਗ ਨਹੀਂ, ਤੂੰ ਇਹ ਗੱਲ ਦੱਸ ਰਿਹਾ ਤੂੰ ਆਪਣੇ ਗੁਰੂ ਨੂੰ ਕਿਹੜੇ ਬ੍ਰਹਿਮੰਡ 'ਚੋਂ ਕੱਢ ਕੇ ਲਿਆ? ਤੂੰ ਜਿੰਨੇ ਵੀ ਬ੍ਰਹਿਮੰਡ ਜਿੰਨੇ ਵੀ ਬ੍ਰਾਹਮਣ ਉਹਨਾਂ ਸਾਰਿਆਂ 'ਚੋਂ ਮੈਂ ਸਿਰਮੌਰ ਸ਼੍ਰੋਮਣੀ, ਤੇ ਤੂੰ ਮੈਨੂੰ ਕਹਿਣਾ ਤੂੰ ਬੈਠਣ ਦੇ ਯੋਗ ਨਹੀਂ? ਤੇਰਾ ਗੁਰੂ ਫੇਰ ਇਹਦੇ ਉੱਤੇ ਬੈਠਣ ਦੇ ਲਾਇਕ ਕਿਵੇਂ ਹੋ ਗਿਆ? ਜੋ ਹਮਨੇ ਆਸਣ ਲੱਗ ਅਸੀਂ ਆਸਣ ਲੱਗ ਕਹੋ ਤੈ ਗੁਰ ਕੌਣ ਬ੍ਰਹਮਖੰਡ, ਤੂੰ ਆਪਣੇ ਗੁਰੂ ਕਿਹੜੇ ਬ੍ਰਹਮ ਤੋਂ ਕੱਢ ਕੇ ਲਿਆ? ਸਵਈਆ ਸੁਨ ਮੂਰਖ ਕਾਨ ਭਲੇ ਧਰਿਓ ਇੱਕ ਔਰ ਪ੍ਰਸਿੱਧ ਕਹੂੰ ਤਾਂ ਬਾਤਾ। ਕਾਰ ਕਹਿਣ ਲੱਗਾ ਹੇ ਮੂਰਖ ਵਿਦਿਆਰਥੀ, ਮੇਰੀ ਕੁਲ ਦੀ ਉੱਤਮਤਾ ਹੀ ਸ੍ਰੇਸ਼ਟਤਾ ਹੀ ਸੁਣ। ਉਹ ਕਹਿੰਦਾ ਬੜੀ ਪ੍ਰਸਿੱਧ ਆ ਇਹ ਕੌਰ, ਮੈਂ ਬਾਤਾਂ ਨੂੰ ਪ੍ਰਸਿੱਧ ਗੱਲ ਕਹਿਣਾ, ਕੰਨ ਦੇ ਕੇ ਧਰਿਓ ਸੁਣਨਾ ਕਰ। ਦੁਜ ਕੋਬਦ ਲੋਕ ਪ੍ਰਸਿੱਧ ਵੱਡੇ, ਸੋ ਬਰੀ ਤਿੰਨ ਕੀ ਦੋਸਤਾ ਵਿਖਿਆਤਾ। ਉਹ ਪੰਡ ਜਿਹੜੇ ਬੜੇ ਵਿਦਵਾਨ ਪ੍ਰਸਿੱਧ ਆ, ਉਹਨਾਂ ਦੀ ਕਹਿੰਦਾ ਜਿਹੜੀ ਕੰਨਿਆ ਉਹ ਮੈਂ ਵਿਆਹੀ ਹੈ, ਇਹ ਵੀ ਗੱਲ ਸੰਸਾਰ ਦੇ ਵਿਖਿਆਤ ਪ੍ਰਗਟ ਹੈ। ਦੋਸਤਾ ਮੈਨੇ ਕੰਨਿਆ, ਬਰੀ ਮੈਨੇ ਵਰਨਾ ਵਿਆਹੁਣ। ਕੁੱਲ ਉੱਜਲ ਜਾਨ ਮਰਾਲਨ ਕੀ ਤਿਨਕੇ ਸਾਹਮਣਾ ਹੈ ਇਹ ਮਮ ਮਾਤਾ। ਔਰ ਉਹਨਾਂ ਦੀ ਜਿਹੜੀ ਕੁੱਲ ਮਰਾਲ ਮੈਨੇ ਹੰਸਾਂ ਨੂੰ ਬੜੀ ਉੱਜਲਿਆ, ਔਰ ਮੇਰੀ ਜਿਹੜੀ ਇਸਤਰੀ ਇਸ ਤਰ੍ਹਾਂ ਸੁੰਦਰ ਆ ਅਤੇ ਸਤੀ ਹੈ, ਉਹਦੇ ਸਮਾਨ ਮੇਰੀ ਮਾਤਾ ਵੀ ਨਹੀਂ। ਮਾਂ ਮਾਤਾ ਮੇਰੀ ਮਾਤਾ ਤੇ ਤੇ ਹਮ ਲੋਕਨ ਮਾਹੇ ਵਡੋ ਹਮਰੇ ਸਾਹਮਣਾ ਹੈ ਇਹ ਮਮ ਤਾਤਾ। ਇਸ ਵਾਸਤੇ ਸਾਰੇ ਸੰਸਾਰ ਦੇ ਲੋਕਾਂ 'ਚ ਮੈਂ ਪ੍ਰਧਾਨ ਸ਼੍ਰੋਮਣੀ ਪੁਰਖ ਹੈ, ਮੇਰੇ ਬਰਾਬਰ ਤੇਰਾ ਤਾਤ ਪਿਤਾ ਵੀ ਨਹੀਂ। ਸੋਈਆ ਮਮ ਸਾਲਕ ਮਿੱਤਰ ਸੁਮਾਤਲ ਕੀ ਦੋਹਤਾ ਇੱਕ ਔਰ ਭਲੀ ਜਾ ਗਾਈ। ਸਾਲਕ ਨਾਮ ਸਾਲਾ, ਭਾਵ ਇਸਤਰੀ ਦਾ ਜਿਹੜਾ ਭਰਾ, ਮਾਤਲ ਨਾਮ ਮਾਮੇ ਦਾ ਮਾਂ ਦਾ ਭਰਾ, ਦੋਹਤਾ ਨਾਮ ਲੜਕੀ ਦਾ। ਹੰਕਾਰ ਫਿਰ ਆਪਣਾ ਭਲਮਾਨਸ ਗੁਣ ਪ੍ਰਗਟ ਕਰਨ ਵਾਸਤੇ ਗੱਲ ਸੁਣਾ ਰਿਹਾ, ਕਹਿਣ ਲੱਗਾ ਇਹ ਮੂਰਖ ਵਿਦਿਆਰਥੀ ਸੁਣ, ਮੇਰੇ ਸਾਲ ਦਾ ਇੱਕ ਮਿੱਤਰ ਆ, ਉਹ ਮਿੱਤਰ ਦਾ ਜਿਹੜਾ ਮਾਮਾ ਸੀ ਉਹਦੀ ਇੱਕ ਹੋਰ ਲੜਕੀ ਕੰਨਿਆ ਸੀ, ਜਿਹੜਾ ਸੰਸਾਰ ਬੜੀ ਚੰਗੀ ਸ੍ਰੇਸ਼ਟ ਕਹੀ ਜਾਂਦੀ ਹੈ। ਤਿਨਕੇ ਬੇਵਿਚਾਰ ਕੀ ਜੂ ਝੂਠ ਕਥਾ, ਸੱਠ ਲੋਕਾਂ ਨੇ ਜਗ ਮਾਹੇ ਫਲਾਈ। ਉਹ ਲੜਕੀ ਦੇ ਬੇਵਿਚਾਰ ਕਰਨ ਦੀ ਜਿਹੜੀ ਝੂਠੀ ਕਥਾ ਵਾਰਤਾ ਸੀ, ਮੂਰਖ ਲੋਕਾਂ ਨੇ ਸੰਸਾਰ ਦੇ ਵਿੱਚ ਹੈਂ ਕਥਨ ਕਰਨੀ ਸ਼ੁਰੂ ਕਰ ਦਿੱਤੀ। ਤਿਨਕੇ ਨਿਜ ਮਾਹੇ ਸੁਬੰਧ ਵਿਖੇ ਮਤ ਤਾਹੇ ਸਮੇਂ ਅਤ ਮੈਂ ਖੁਨਸਾਈ। ਉਹਦੇ ਸੰਬੰਧ ਨੂੰ ਮੈਂ ਆਪਣੇ ਵਿੱਚ ਜਦੋਂ ਵੇਖਿਆ, ਉਸ ਵੇਲੇ ਮੇਰੀ ਜਿਹੜੀ ਬੁੱਧੀ ਸੀ ਉਹਦੇ 'ਚ ਬੜਾ ਭਾਰੀ ਕ੍ਰੋਧ ਪੈਦਾ ਹੋ ਗਿਆ। ਨਿਜ ਨਾਰ ਮਨੋਗਤ ਜੀ ਖਿਨ ਮੈਂ ਸੁਣੋ, ਮੂੜ ਬਟੂ ਘਰ ਨਾ ਟਿਕਾਈ। ਮਨੋਗ ਮੈਨੇ ਮਨ ਮੋਹਣੀ, ਖੁਨਸਾਈ ਮੈਨੇ ਕ੍ਰੋਧ ਮਨ ਹੋਏ ਲਾਈ, ਮੈਨੇ ਸੁਣਾਈ ਕਹੀ। ਫਿਰ ਕਹਿਣ ਲੱਗਾ ਮੈਂ ਆਪਣੀ ਮਨਮੋਹਣੀ ਜਿਹੜੀ ਸੁੰਦਰ ਇਸਤਰੀ ਸੀ ਉਸੇ ਖਿਨ ਵਿੱਚ ਉਹਨੂੰ ਆਪਣੇ ਘਰੋਂ ਕੱਢ ਦਿੱਤਾ, ਇੱਕ ਖਿਨ ਮਾਤਰ ਵੀ ਘਰ 'ਚ ਨਾ ਰਹਿਣ ਦਿੱਤੀ। ਮੈਂ ਇਸ ਤਰ੍ਹਾਂ ਦਾ ਭਲਾ ਮਾਨਸ ਅਤੇ ਨੇਕ ਪੁਰਸ਼ ਹਾਂ, ਬੁਰੇ ਨਾਲ ਸੰਬੰਧ ਰੱਖਣਾ ਪਸੰਦ ਨਹੀਂ ਕਰਦਾ, ਚਾਹੁੰਦਾ ਨਹੀਂ। ਸੋਈਆ ਸੁਣ ਕੇ ਇਹ ਬਾਤ ਸੋ ਦੰਭ ਵਲੀ ਮਨ ਪੀਤਰ ਸੋ ਅਤ ਸਹਿ ਖੁਨਸਾਨੇ। ਹੰਕਾਰ ਦੀ ਇਹ ਗੱਲ ਸੁਣ ਕੇ ਜਿਹੜਾ ਬਲਸ਼ਾਲੀ ਦੰਭ ਸੀ ਆਪਣੇ ਮਨ 'ਚ ਬੜਿਆ ਗੁੱਸਾ ਕੀਤਾ ਅਤੇ ਕਹਿਣ ਲੱਗਾ, ਕ੍ਰੋਧ ਨਾਲ ਭਰ ਗਿਆ, ਅਤ ਸਹਿ ਬਹੁਤ ਹੀ। ਦੁਜ ਤੂੰ ਨਿਜ ਪੂਜਲ ਤਾਪ ਨੇ ਜਗ ਪੀਤਰ ਜਾਂ ਵਿਦ ਮੋਹੇ ਬਖਾਨੇ। ਇਹ ਬ੍ਰਾਹਮਣ ਤੂੰ ਆਪਣੀ ਸ੍ਰੇਸ਼ਟਤਾ ਇਹਨੂੰ ਜਿਸ ਤਰ੍ਹਾਂ ਸੰਸਾਰ ਵਿੱਚ ਮੈਨੂੰ ਕਹਿ ਕੇ ਸੁਣਾਈ ਐਸੀ ਹੋਏਗੀ। ਸੁਣ ਮੋਹੇ ਮਹਾਤਮਾ ਲੋਕਨ ਮੈਂ ਦੁਜਰਾਏ ਸੋ ਤੋਹੇ ਨਾ ਰੰਚ ਪਛਾਨੇ। ਪਰ ਹੇ ਦੁਜਰਾਜ ਸਾਰੇ ਜਗਤ ਵਿੱਚ ਮੇਰਾ ਜਿਹੜਾ ਪ੍ਰਤਾਪ ਉਹਨੂੰ ਤੂੰ ਰੱਤੀ ਮਾਤਰ ਨਹੀਂ ਜਾਣ ਸਕਦਾ। ਕਛ ਆਹੇ ਅਪੂਰਵ ਉਜਲ ਤਮ ਪੀਤਰ ਸੋ ਚਤਰਾਨ ਨ ਜਾਣੇ ਜੋ ਉੱਤਮਤਾ ਸ੍ਰੇਸ਼ਟ ਹੈ ਮੇਰੇ 'ਚ ਇਹ ਬੜੀ ਅਲੌਕਿਕ ਹੈ। ਇਸ ਨੂੰ ਚਤਰਾਨ ਬ੍ਰਹਮਾ ਹੀ ਜਾਣ ਸਕਿਆ, ਦੂਸਰਾ ਨਹੀਂ ਕੋਈ ਜਾਣ ਸਕਿਆ।